गूजरी श्री त्रिलोचन जियो के पदे घर पहला एक ओंकार सतगुर प्रसाद अंतर मल निर्मल नहीं कीना।
त्रिलोचन जी होए हम नामदेव जी दे समकाली दोवें मिलके परमेश्वर दी भगती करिया करदे। त्रिलोचन भगत इन्हां लोकां दे अंदर लोचन दृष्टा रूप होके वेखण वाले जो त्रिलोचन जी हन उन्हां दे पदे शब्द आ रहे पहले घर सुलतार विच एक उदायत रूप परमेश्वर ओंकार सारियां दा प्रकाशक सतरी काल वाग रूप गुरु चेतन स्वरूप प्रसाद नंद रूप है। आप बीज मंत्र मंगल करके बाणी आरंभ करते हैं।
अंतर मल निर्मल नहीं कीना।
आप जी के पास है एक ही आदमी है, एक तो जय चंद ब्राह्मण आया है, एक आप जी के पास सन्यासी आया है, एक इसे प्रकार कापड़िया आया है, इस प्रकार दे एक योगी आया है, इस प्रकार दे कापड़िया आया है। ये सारिया ने आके प्रश्न किए, कह लगे देखो भगत त्रिलोचन जी उदासी कह लगा। मैं इन्हों कहना मैं किसी उदासी वड्डे होंगे सारिया चो, इस करके ना भिखा वाले उदासी बनना चाहिए, होर सारे भेख छड़ देने चाहिए है। ये गल सुन करके भगत जी पहला उदासी बोलिया जान के उसके पसाए उचारण करते हैं।
अंतर मल निर्मल नहीं कीना।
भगत त्रिलोचन जी कहते पई अंदर तो तेरे अविद्या की मैल है, पापा की मैल है, मन विखे वर्ण आदि का पड़दा पिया हो, मन ए पापा की मैल तो निर्मल उज्जल नहीं तय किया।
बाहर भेख उदासी,
बाहरों तो उदासियां वाला भेख धार लिया, दुनिया तो उपराम हो गया, आशा वालों उदास नहीं होया, पदार्थों वालों त्रिगुण अतीत। भाई गुरदास जी ने लिखा है त्रिगुण अतीत चतुर त्रिकुण गमताक है, सतगुर परचे सहज उदासी है। तिना गुणा तो अतीत जेड़ा होना है, चौथे तुरिया पज गमता होनी है, सतगुरां दे नाम दे परचे च परचना है, इहा जिहा उदासी होना चाहिए है। इहा जिहा उदासी तो बनिया नहीं भाई, तू बाहरों उदासियां वाला भेख धार लिया, किवें उदासी बन गया? जदों अंदरली मैल नहीं मिटी, मन शुद्ध नहीं किया, बाहरले भेख करके उदासी बनिया फिरना है, कि उदासी नहीं बनिया जा सकता।
हिरदय कमल घट ब्रह्म ना कीना।
फिर सन्यासी बोल उठिया, कहते मैं क्या नहीं सी भी उदासी छोटे होंगे है, सन्यासी असि ब्राह्मणा के भी गुरु होंगे है, चौहान युगों के मने गए हैं, सन्यासी वड्डे है, सन्यासी कहाओ तो भगत जी वो प्रसाद फिर कहते हैं।
हिरदय कमल घट ब्रह्म ना कीना।
भाई हृदय रूपी घट शरीर के अंदर है, जो हृदय कमल है वो अंदर घट एक रस ब्रह्म आत्मा नु नहीं कीना जानिया।
ताहे भया सन्यासी।
किस प्रकार तू सन्यासी हो गया, गिरी पुरी नावा दे हंकार च बज गया है, सन्यासी आसा तेरी सुननी होई, आसा तो निराशा नहीं होया, किस प्रकार तू सन्यासी बन गया? सन्यासी नहीं बन सकता इस तरीके दे नाल जिन्ना चिर ब्रह्म आत्मा नु शरीर दे अंदर सारिया दे अंदर ब्रह्म आत्मा नु नहीं कीनिया, जिहदे कमल दे अंदर है। सन्यासी किवें बन गया? एवें आशा दे अंदर बनिया होया, जिस प्रकार नार मरे घर संपद नासी, मूड मुडाए पहे सन्यासी, मूह सिर मना के सन्यासी कहाने हो, घर दी स्त्री मर गई ते ना माया नाश हो गई, समझिया चलो हो जगत मिथ्या है, क्यों जान के मूह सिर मना के सन्यासी बन गया? ये किवें सन्यासी बन गया जिन्हां चो हिरदे दे अंदर सारा घटा घटा च व्यापक रस है, उस वाहिगुरु नहीं जानिया, उन्हां ते सन्यासी नहीं किसे प्रकार हो सकदा।
परमे भूली रे जय चंद।
फिर जय चंद ब्राह्मण बोल पिया, कहिंदे जी असीं ब्राह्मण वड्डे हुंने हैं, तां सुन करके उसदे ताई कहिंदे हन
परमे भूली रे जय चंद।
ये जय चंद नाम कहाउण वाले जीव तेरी बिरती भरम बिच ही भुल गई, देह मान च के मैं ब्राह्मण वड्डा हां, ये तेन देह मान क्यों फुरिया है? ब्रह्म बिनते सबद पाती, सारे ब्रह्म बिनते ही पैदा हुए है, तेनू क्यों भरम पै गया है? सो भरमी भरमे भूली रे, भरम बिच भुल गई बिरती रे, हे ब्राह्मण तेरी, जिस करके तेरी जय होनी सी, ਚੰਦਰਮਾ ਵਿਰਾਗ ਤੇਰੇ ਹਿਰਦੇ ਚੜਿਆ ਹੁੰਦਾ ਪੂਰਨਮਾਸੀ ਵਾਂਗੂ ਪੂਰਨ ਵਿਰਾਗ ਤੇ ਫੇਰ ਤੇਰੀ ਜੈ ਹੋਣੀ ਸੀ। ਤੇਰੀ ਬਿਰਤੀਆ ਭਰਮ ਬੇਟੀ ਭੁੱਲ ਗਈ ਹੈ, ਇਸ ਕਰਕੇ ਤੇਰੀ ਜੈ ਕਿਵੇਂ ਹੋਵੇਗੀ ਤੇ ਚੰਦਰਮਾ ਵਿਰਾਗ ਤੇਰੇ ਅੰਦਰ ਕਿਵੇਂ ਪੈਦਾ ਹੋਵੇਗਾ। ਹੇ ਭਾਈ, ਜਿਸ ਪਰਮੇਸ਼ੁਰ ਦੇ ਨਾਮ ਦਾ ਜਾਪ ਕਰਨੇ ਕਰਕੇ ਤੇਰੀ ਜੈ ਜਾ ਕਾਰਨ ਹੋਣੀ ਆਕਾਰ ਹੋਣੀ ਸੀ, ਹੇ ਜੈ ਚੰਦ ਬ੍ਰਾਹਮਣ, ਉਸ ਨੂੰ ਭੁੱਲ ਕੇ ਤੇਰੀ ਬਿਰਤੀਆ ਭਰਮ ਚੀ ਭੁੱਲੀ ਹੋਈ ਹੈ, ਤੈਨੂੰ ਸੂਰ ਦੀ ਸਿਖਿਆਤ ਹੀ ਨਹੀਂ ਹੋਈ।
ਨਹੀਂ ਚੀਨਿਆ ਪਰਮਾਨੰਦਾ।
ਪਰਮਾਨੰਦ ਸਰੂਪ ਨੂੰ ਸ਼ਾਸਤਰਾਂ ਦੁਆਰਾ ਵੀ ਤਾਂ ਨਹੀਂ ਜਾਣਿਆ ਤੇ ਸਤਸੰਗਤ ਦੁਆਰਾ ਵੀ ਤਾਂ ਨਹੀਂ ਜਾਣਿਆ, ਉਹ ਪਰਮਾਨੰਦ ਸਰੂਪ ਹੈ। ਨਾ ਤਾਂ ਸ਼ਾਸਤਰ ਗਿਆਨ ਪੜ੍ਹਿਆ ਹੋਇਆ, ਲੋਕਾਂ ਨੂੰ ਸੁਣਾਉਣ ਵਾਸਤੇ ਚੇਤੇ ਕੀਤਾ ਹੋਇਆ ਤੇ ਆਪ ਧਾਰਨਾ ਦੇ ਸਹਿਤ ਨਹੀਂ ਹੈ, ਇਸ ਕਰਕੇ ਪਰਮਾਨੰਦ ਸਰੂਪ ਨੂੰ ਤੂੰ ਨਹੀਂ ਜਾਣਿਆ ਹੈ ਤੇ ਨਾ ਗੁਰਾਂ ਦੇ ਸੰਤਾਂ ਦੇ ਉਪਦੇਸ਼ ਦੁਆਰਾ ਪਰਮਾਨੰਦ ਸਰੂਪ ਨੂੰ ਨਾ ਮਨ ਕਰਕੇ ਜਾਣਿਆ, ਨਾ ਬਾਣੀ ਕਰਕੇ ਜਾਣਿਆ, ਨਾ ਸਰੀਰ ਕਰਕੇ ਜਾਣਿਆ ਹੈ। ਨਹੀਂ ਜਾਣਿਆ ਮੇਰੀ ਗਰਭ ਵਿੱਚ ਉਸ ਨੂੰ ਪਾਲਣਾ ਕੀਤੀ ਹੈ, ਨਹੀਂ ਜਾਣਿਆ ਹੁਣ ਸੰਸਾਰ 'ਚ ਮੇਰੀ ਪਾਲਣਾ ਕਰਦਾ, ਉਹ ਪ੍ਰਲੋਕ 'ਚ ਰੱਖਿਆ ਕਰੇਗਾ, ਗੁਰੂ ਉਹਦਾ ਸਰੂਪ ਹਨ, ਐਸਾ ਪਰਮਾਨੰਦ ਸਰੂਪ ਤਾਂ ਜਾਣਿਆ ਹੀ ਨਹੀਂ ਹੈ, ਚੀਨਿਆ ਹੀ ਨਹੀਂ ਹੈ।
ਰਹਾਉ ਘਰ ਘਰ ਖਾਇਆ ਪਿੰਡ ਵਧਾਇਆ।
ਉਸੇ ਵੇਲੇ ਜੋਗੀ ਬੋਲ ਗਿਆ, ਕਿਉਂ ਬਈ ਮੈਂ ਕਿਹਾ ਨਹੀਂ ਸੀ ਕਿ ਜੋਗੀ ਵੱਡੇ ਹੁੰਦੇ ਆ ਤਾਂ ਸੁਣ ਕਰਕੇ ਉਹਨੂੰ ਉੱਤਰ ਦਿੰਦੇ ਹਨ ਭਗਤ ਜੀ।
ਰਹਾਉ ਘਰ ਘਰ ਖਾਇਆ ਪਿੰਡ ਵਧਾਇਆ।
ਫੇ ਭਾਈ ਰਹਾਉ ਸਲਾਮ ਦੇ ਕੇ ਕਹਿੰਦੇ ਹਨ, ਘਰਾਂ ਘਰਾਂ ਦੇ ਵਿੱਚ ਪਰ ਭੋਜਨ ਦੇ ਤਾਂ ਹੀ ਖਾਣਾ ਕੀਤਾ, ਮੰਗ ਮੰਗ ਕੇ
ਪਿੰਡ ਵਧਾਇਆ,
ਆਪਦੇ ਪਿੰਡ ਸਰੀਰ ਦੀ ਬੜੀਆਂ ਬੜੀਆਂ ਗੋਗੜਾਂ ਛੱਡ ਲਈਆਂ, ਸਰੀਰ ਵਧਾ ਲਿਆ, ਪੇਟ ਭਰਿਓ, ਪਸ਼ੂਆਂ ਜੋ ਸੋਇਓ,
ਖਿੰਥਾ ਮੁੰਦਾ ਮਾਇਆ।
ਅਜੇ ਖਿੰਥਾ ਤੇਰੇ ਗਲ ਚ ਸੰਸਾਰ ਨੂੰ ਨਾ ਸਮਝ ਰੂਪ ਖਫਣੀ ਚਾਹੀਦੀ ਸੀ, ਉਹ ਖਿਮਾ ਰੂਪੀ ਖਿੰਥਾ ਤਾਂ ਪੈ ਰਹੀ ਨਹੀਂ ਤੇ ਮੁੰਦਰਾਂ ਪਾ ਲਈਆਂ ਕੰਨ ਪਾੜ ਕੇ, ਕੰਨ ਇਸ ਪ੍ਰਕਾਰ ਕਾਨ ਫਿਰਾਏ ਟੂਕਾ ਕੰਨ ਪੜਵਾਈ ਫਿਰਦਾ, ਮਾਈਆਂ ਦੇ ਥੋੜੀਆਂ ਡੱਡੀਆਂ ਪਾਈਆਂ ਹੁੰਦੀਆਂ, ਟੱਟਿਆਂ ਮਹਿਆਂ ਦੇ ਕੰਨਾਂ ਨੂੰ ਬਿੰਦ ਦਿੰਦੇ ਆ ਲੋਕ, ਇਸ ਪਰ ਨੱਕਾਂ ਨੂੰ ਬਿੰਦ ਦਿੰਦੇ ਆ, ਜੇ ਇਸ ਪ੍ਰਕਾਰ ਬਣ ਗਿਆ ਤਾਂ ਕੀ ਹੋ ਗਿਆ, ਜੇ ਤਾਂ ਮੁੰਦਰਾਂ ਪਾ ਲਈਆਂ ਤੇ ਮਨ ਤਾਂ ਮਾਇਆ ਚ ਹੀ ਲੱਗਾ ਹੋਇਆ ਤੇਰਾ, ਖਫਣੀ ਪਾਈ ਹੋਈ ਆ ਉੱਤੋਂ ਬਣਿਆ ਹੋਇਆ ਅਤੀਤ ਕੇ, ਮੈਂ ਦੁਨੀਆਂ ਵੱਲੋਂ ਮੁਰਦਾ ਹੋ ਗਿਆ, ਮੁੰਦਰਾਂ ਪਾਈਆਂ ਹੋਈਆਂ। ਜੋਗੀ ਗੋਰਖ ਨਾਥ ਜੋ ਚੇਲੇ ਬਣਾਉਂਦਾ ਸੀ ਰਾਜਿਆਂ ਦੇ ਪੁੱਤ, ਉਹ ਜਦੋਂ ਤਪ ਕਰਦੇ ਔਖੇ ਹੁੰਦੇ ਸੀ, ਘਰੀ ਜਾ ਵੜਦੇ ਸੀ, ਗੋਰਖ ਨਾਥ ਨੇ ਵੀ ਇਹ ਸ਼ਰਮ ਦੇ ਮਾਰੇ ਨਾ ਜਾਣਨ ਕੰਨ ਪਾੜ ਕੇ ਮੁੰਦਰਾਂ ਉਹਨਾਂ ਦੇ ਪਾਉਣੀਆਂ ਸ਼ੁਰੂ ਕਰਤੀਆਂ ਸੀ, ਵੀ ਕੰਨ ਪਾਟਿਆਂ ਦਾ ਕੋਈ ਥੋੜ੍ਹਾ ਹੀ ਸ਼ਰਮ ਰੱਖਿਆ ਕਰਨਗੇ। ਇਸ ਪ੍ਰਕਾਰ ਕਹਿੰਦੇ ਹੈ, ਕਾਨ ਸਰਵਣ ਫਾਰ ਮੁੰਦਰਾਂ ਦੇ ਡਾਰੀ, ਹਰ ਕੀ ਪ੍ਰੀਤ ਰੀਤ ਨਾ ਵਿਚਾਰੀ, ਕੰਨਾਂ ਪਾੜ ਕਰਕੇ ਮੁੰਦਰਾਂ ਪਾਤੀਆਂ, ਪੁਨ ਹਰ ਗੋਰਖ ਕੋ ਪਰਾਜਾ, ਸਿੱਖ ਰੇ ਤਿਨੋਂ ਵੜ ਰਾਜਾ, ਸਰਵਣ ਫਾਰ ਮੁੰਦਰਾਂ ਦੇ ਡਾਰੀ, ਹਰ ਕੀ ਪ੍ਰੀਤ ਰੀਤ ਨਾ ਵਿਚਾਰੀ। ਇਸ ਪ੍ਰਕਾਰ ਖਫਣੀਆਂ ਪਾ ਲਈਆਂ, ਗੋਦਰੀਆਂ ਪਾ ਲਈਆਂ, ਮੁੰਦਰਾਂ ਪਾ ਲਈਆਂ, ਮਨ ਮਾਇਆ ਚ ਲੱਗਾ ਹੋਇਆ ਹੈ ਰਾਤ ਨੇ।
ਭੂਮ ਮਸਾਣ ਕੀ ਭਸਮ ਲਗਾਈ,
ਤੇ ਮਸਾਣ ਭੂਮਿਕਾ ਦੀ ਜਾ ਕੇ ਰਹਿਣ ਲੱਗ ਗਿਆ ਸਿਵਿਆਂ ਵਿੱਚ, ਉਥੋਂ ਦੀ ਸਵਾਹ ਗੋਹਿਆਂ ਦੀ ਜਿਹੜੀ ਸੀ ਚੰਗੀ ਏਰਨ ਗੋਹਿਆਂ ਦੀ, ਉਹ ਸਵਾਹ ਮਲ ਕਰਕੇ ਕਪੜ ਛਾਣ ਕਰਕੇ ਲਾ ਲਈ, ਉਹਦਾ ਨਾਂ ਭਭੂਤੀ ਰੱਖ ਲਿਆ।
ਗੁਰ ਬਿਨ ਤਤ ਨਾ ਪਾਇਆ।
ਇਸ ਪ੍ਰਕਾਰ ਭਾਈ ਜੋਗੀ ਬਣਨੇ ਕਰਕੇ ਵੀ ਗੁਰੂ ਸਾਹਿਬ ਦੀ ਸ਼ਰਨ ਤੋਂ ਬਗੈਰ ਤਤ ਗਿਆਨ ਨੂੰ, ਸਰੂਪ ਦੇ ਗਿਆਨ ਨੂੰ, ਸਿਧਾਂਤ ਨੂੰ ਕਿਸੇ ਨਹੀਂ ਪਾਇਆ ਹੈ।
ਪਾਏ ਜਪਹੋ ਰੇ, ਪਾਏ ਤਪਹੋ ਰੇ।
ਇਸ ਕਰਕੇ ਅਸੀਂ ਕਹਿੰਦੇ ਹਾਂ, ਕਿਸ ਵਾਸਤੇ ਭਾਈ ਤੁਸੀਂ ਦੇਵਤਿਆਂ ਦੇ ਜਾਪ ਕਰਦੇ ਹੋ, ਮੰਤਰਾਂ ਆਦਿਕਾਂ ਦਾ ਜਾਪ ਕਰਦੇ ਹੋ, ਤੁਹਾਨੂੰ ਜਾਪ ਕਰਕੇ ਕੀ ਲਾਭ ਹੋਵੇਗਾ, ਨਹੀਂ ਹੋਵੇਗਾ ਕੁਝ।
ਪਾਏ ਤਪਹੋ ਰੇ,
ਤੇ ਕਿਸ ਕਰਕੇ ਤੁਸੀਂ ਤਪੱਸਿਆ ਕਰਦੇ ਹੋ, ਜਲ ਧਾਰਾ ਕਰਦੇ ਹੋ, ਧੂਣੀਆਂ ਤਾਉਂਦੇ ਹੋ ਅਤੇ ਵਰਤ ਆਦਿਕ ਰੱਖਦੇ ਹੋ, ਤੇ ਤਾਂ ਤੁਸੀਂ ਤਪੱਸਿਆ ਕਰਨੇ ਕੀ ਤੁਹਾਨੂੰ ਮਿਲੇਗਾ, ਚਿੱਤੀ ਇਕਾਗਰਤਾ ਨਹੀਂ ਹੋਵੇਗੀ,
ਪਾਏ
ਖੜਦੇ ਰਹੋਗੇ, ਸਰਾਫ ਦਿੰਦੇ ਰਹੋਗੇ, ਲੋਕਾਂ ਦੀਆਂ ਕਾਮਨਾ ਪੂਰੀਆਂ ਕਰਦੇ ਰਹੋਗੇ, ਥੋੜੀ ਜਿਹੀ ਵਾਕ ਸਿੱਧੀ ਹੋ ਜੂ, ਹੋਰ ਤੁਹਾਡੇ ਕੀ ਹੱਥ ਆਵੇਗਾ। ਇਹ ਤਪੱਸਿਆ ਤਾਮਸੀ ਤਪੱਸਿਆ ਜਿਹੜੀ ਹੈ ਉਹ ਧੂਣੀਆਂ ਤੋਣੀਆਂ ਜਲ ਧਾਰਾ ਕਰਨ ਆਦਿਕ ਹੈ ਤੇ ਵਰਖਾ ਸਹਾਰਨੀ ਹੈ, ਰਾਸ਼ੀ ਧਿਆਨ ਲਾਉਣ ਆਦਿਕ ਤਪੱਸਿਆ ਹੈ। ਸਾਂਤਕੀ ਜਿਹੜਾ ਸਤਸੰਗ ਚਿੱਤ ਨੂੰ ਟਿਕਾਉਣਾ ਹੈ, ਇਹ ਇੱਥੇ ਸਾਂਤਕੀ ਤਪ ਨਹੀਂ ਕਿਹਾ, ਤਾਮਸੀ ਤਪ ਕਹਿ ਕੀ ਤਪ ਕਰਕੇ ਕਰੋਗੇ।
ਭਾਈ
ਜਿਹੜੇ ਸਕਾਮ ਕਰਮ ਕਰਦੇ, ਜਿਵੇਂ ਕੋਈ ਪਾਣੀ ਲਿੜਕੀ ਜਾਏ ਮਿਲਾਣੀ ਪਾ ਕੇ। ਇੱਕ ਮਾਈ ਸੀ ਪੰਜੇ ਸਾਹਿਬ ਸਾਧ ਸੰਗਤ ਜੀ, ਉਸ ਨੂੰ ਜਾ ਕੇ ਲੋਕ ਦੁੱਧ ਲਿਆ ਕੇ ਗਰਮੀ ਦੀ ਰੁੱਤ ਚ ਹੜ੍ਹ ਜੇਠ ਦੇ ਮਹੀਨੇ ਪੰਜੇ ਸਾਹਿਬ ਮਹਾਰਾਜ ਦੇ ਦੁੱਧ ਲਿਆਇਆ ਕਰਨ ਤੇ ਰਿੜਕ ਲਿਆ ਕਰਨ, ਤੇ ਦੁੱਧ ਰਿੜਕਦੇ ਵੇਖ ਕੇ ਕਹਿਣ ਲੱਗੀ ਮਾਈ ਕਿ ਇਹ ਤੁਹਾਨੂੰ ਕਿ ਪੰਜੇ ਸਾਹਿਬ ਵਾਲਿਆ ਕਿ ਸਾਨੂੰ ਮੱਖਣ ਕੱਢ ਕੇ ਦਿੰਦਾ। ਇਹ ਲੋਕਾਂ ਨੇ ਜੋ ਦੱਸਿਆ ਉਹਨੂੰ ਵੀ ਇੱਕ ਚਾਟੀ ਖਰੀਦ ਲਿਆਂਦੀ ਤੇ ਮਧਾਣੀ ਖਰੀਦ ਲਿਆਂਦੀ, ਪਾਣੀ ਪਾ ਕੇ ਸਰੋਵਰ ਦਾ ਲੱਗੀ ਰਿੜਕਣ, ਸਾਰੀ ਦਿਹਾੜੀ ਰਿੜਕਦੀ ਨਾ ਆਇਆ, ਜੋ ਘਿਓ ਨਾ ਨਿਕਲਿਆ। ਕਹਿਣ ਲੱਗੀ ਭਾਈ ਮੇਰੇ ਨੀ ਨਿਕਲਿਆ। ਕਹਿਣ ਲੱਗੇ ਮਾਈ ਅਸੀਂ ਜਿੱਥੇ ਚਾਟੀ ਤੂੰ ਖਰੀਦ ਕੇ ਲਿਆਈ ਹੈ, ਮਧਾਣੀ ਖਰੀਦ ਕੇ ਲਿਆਈ, ਦੁੱਧ ਵੀ ਨਾਲ ਲਿਆਉਂਦੇ ਹਾਂ, ਗਰਮੀ ਦੀ ਰੁੱਤ ਕਰਕੇ ਹੋਰ ਤੇਲ ਜਿਹਾ ਬਣ ਜਾਂਦਾ, ਇੱਥੇ ਠੰਡੇ ਅੰਮ੍ਰਿਤ ਦੇ ਨਾਲ ਜਲ ਦੇ ਨਾਲ ਉਹ ਦੁੱਧ ਜਿਹੜਾ ਹੈ ਚੰਗਾ ਮੱਖਣ ਆ ਜਾਂਦਾ, ਉਹ ਮੱਖਣ ਨਿਕਲਦਾ। ਇਸੇ ਪ੍ਰਕਾਰ ਉਹ ਮਾਈ ਨੂੰ ਜਿਵੇਂ ਪਤਾ ਲੱਗਾ ਜਿਵੇਂ ਭਾਈ ਸਕਾਮ ਕਰਮ ਜਿਹੜੇ ਕਰਦੇ ਹੈ ਇਹ ਪਾਣੀ ਰਿੜਕਣ ਵਾਂਗੂ। ਉਸ ਮਾਈ ਦੇ ਮਾਰੇ ਕਹਿੰਦੇ ਕਿਸ ਵਾਸਤੇ ਪਾਣੀ ਰਿੜਕਦੇ ਫਿਰਦੇ ਹੋ, ਸਕਾਮ ਕਰਮਾਂ ਨੂੰ ਕਰਦੇ ਹੋ, ਵਿਸ਼ੇ ਰੂਪੀ ਝਾਗੀ ਨਿਕਲੇਗੀ, ਆਤਮ ਆਨੰਦ ਰੂਪੀ ਮੱਖਣ ਨੀ ਹੱਥ ਆਵੇਗਾ।
ਲੱਖ 84 ਹੀ ਜਿਨ ਉਪਾਈ,
ਇਹ 84 ਲੱਖ ਵਜਾ ਦੀ ਜੂਨ ਜਿਸ ਪਰਮੇਸ਼ਰ ਨੂੰ ਪੈਦਾ ਕੀਤੀ ਹੈ,
ਸੋ ਸਿਮਰੋ ਨਿਰਵਾਣ,
ਉਸ ਪਰਮੇਸ਼ਰ ਦਾ ਸਿਮਰਨ ਕਰੋ ਜੇ ਬੰਧਨਾਂ ਤੋਂ ਰਹਿਤ ਹੋਣਾ ਚਾਹੁੰਦੇ ਹੋ, ਫਿਰ ਜੰਮਣ ਮਨ ਚ ਨਹੀਂ ਆਵੋਗੇ ਮੁਕਤ ਹੋ ਜਾਓਗੇ।
ਕਾਏ ਕਮੰਡਲ ਕਾਪੜੀਆ ਰੇ,
ਇੱਕ ਕਾਪੜੀਆ ਭੇਖ ਵਾਲੇ ਸੀ, ਭਗਵਾਂ ਭੇਸ ਰੱਖਦੇ ਹੈ, ਅੱਖਾਂ ਅੱਗੇ ਵੀ ਐਨਕਾਂ ਗੁਬਾਰੇ ਜੇ ਲਾ ਕੇ ਰੱਖਦੇ, ਅੱਖਾਂ ਅੱਗੇ ਵੀ ਦਸਤਾਨੇ, ਪੈਰਾਂ ਚ ਵੀ ਜਰਾਬਾਂ, ਸਭ ਭਗਵਾਂ ਆਕਾਰ ਕਰਕੇ ਕਦਾਰ ਨਾਲ ਸ਼ਿਵਜੀ ਦਾ ਜਿਹੜਾ ਹੈ ਜਦੋਂ ਪਸਮਾਗਤ ਦੈਂਤ ਸ਼ਿਵਜੀ ਤੇ ਕੜਾ ਫੇਰ ਕੇ ਪਾਰਵਤੀ ਖੋਣੀ ਚਾਹੁੰਦਾ ਸੀ, ਉਸ ਵੇਲੇ ਸ਼ਿਵਜੀ ਬਣ ਕੇ ਕਦਾਰ ਨਾਲ ਝੂਠਾ ਬਣ ਕੇ ਨਿਕਲਿਆ ਸੀ। ਉਸ ਵੇਲੇ ਦੇ ਪਰਸਨ ਵਾਸਤੇ ਕਦਾਰ ਨਾਲ ਤੀਰਥ ਤੇ ਜਾਂਦੇ ਆ, ਉਹ ਕਾਪੜੀਆ ਭੇਖ ਹੈ, ਗੇਰੀ ਰੰਗ ਦੇ ਬਸਤਰ ਹੁੰਦੇ ਹੈ, ਉਹਨਾਂ ਦੇ ਤਾਈ ਕਹਿੰਦੇ ਹਨ ਭਗਤ ਜੀ
ਕਾਏ ਕਮੰਡਲ ਕਾਪੜੀਆ ਰੇ,
ਭਾਈ ਕੀ ਹੋ ਗਿਆ ਜੇ ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਕਮੰਡਲ ਹੱਥ ਚ ਫੜ ਲਿਆ ਪਾਤਰ ਪਾਣੀ ਦਾ ਤੇ ਕਾਪੜੀਆ ਤੇ ਭਗਵਾਂ ਭੇਸ ਬਣਾ ਲਿਆ ਰੇ ਪਿਆਰੇ।
68 ਕਾਏ ਫਿਰਾ,
68 ਤੀਰਥਾਂ ਨੂੰ ਤੇ ਫਿਰਨੇ ਕਰਕੇ ਕੀ ਮਿਲੇਗਾ, ਜਿੰਨਾ ਚਿਰ ਮਨ ਸਾਫ਼ ਨਹੀਂ ਕੀਤਾ, ਮਨ ਦੇ ਵਿਕਾਰ ਨਹੀਂ ਛੱਡੇ।
ਬਦਤ ਤਿਰਲੋਚਨ ਸੁਣ ਰੇ ਪ੍ਰਾਣੀ,
ਬਦਤ ਤਿਰਲੋਚਨ, ਤਿਰਲੋਚਨ ਭਗਤ ਜੀ ਬਦਤ ਕਥਨ ਕਰਦੇ ਹਨ, ਰੇ ਪ੍ਰਾਣੋ ਧਾਰੀ ਜੀਵ ਸੁਣਨਾ ਕਰੋ।
ਕਣ ਦਿਨ ਗਾਹ ਕੇ ਪਾਹੀ,
ਜਿਸ ਆਦਮੀ ਦੇ ਕੋਲੇ ਕਣ ਦਾਣੇ ਹੈ ਨੀ, ਅਨਾਜ ਵਿੱਚ ਹੈ ਨੀ, ਤੇ ਐਵੇਂ ਗਾਹ ਪਾ ਛੱਡੇ, ਉਹਦੇ ਵਿੱਚੋਂ ਕੀ ਮਿਲਣਾ ਹੈ ਜਿਸ ਵਿੱਚੋਂ ਦਾਣੇ ਅਨਾਜ ਨਾ ਹੋਣ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵਿੱਚ ਗਿਆਨ ਰੂਪੀ ਮੁਕਤ ਰੂਪੀ ਦਾਣਾ ਹੈ ਨੀ, ਸਕਾਮ ਕਰਮਾਂ ਰੂਪੀ ਗਾਹ ਪਾ ਕੇ, ਸਕਾਮ ਕਰਮਾਂ ਨੂੰ ਕਰਨ ਨੂੰ ਮੇੜ ਪਾ ਕੇ, ਗਾਹ ਪਾ ਕੇ, ਫਲੇ ਪਾ ਕੇ, ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ, ਮੁਕਤ ਨਹੀਂ ਪ੍ਰਾਪਤ ਹੋਵੇਗੀ, ਉਹ ਐਵੇਂ ਹੀ ਰਹਿ ਜਾਣਗੇ। ਤੇ ਇਸ ਪ੍ਰਕਾਰ ਸਕਾਮ ਕਰਮਾਂ ਦੇ ਕਰਨੇ ਕਰਕੇ ਵਿਸ਼ੇ ਸੁਖ ਸਵਰਗ ਆਦਿਕਾਂ ਦਾ ਸੁਖ ਕਿੰਚਨ ਮਾਤਰ ਮਿਲੇਗਾ, ਫਿਰ ਵੀ ਨੌਖ ਵਰਗੇ ਜਿਹੜੇ ਸੀ ਉਹ ਰਾਜੇ ਸੱਪ ਬਣ ਕੇ ਡਿੱਗੇ ਸਵਰਗ ਵਿੱਚੋਂ, ਕਿਉਂ ਕੀ ਹੱਥ ਆਵੇਗਾ। ਸੋ ਨਾਮ ਰੂਪੀ ਦਾਣੇ ਤੋਂ ਬਗੈਰ ਇਹ ਸਾਧਨ ਕਰਨੇ ਕਰਕੇ ਮੁਕਤ ਰੂਪੀ ਫਲ ਨਹੀਂ ਹੱਥ ਆਵੇਗਾ। ਇਸ ਕਰਕੇ ਪਰਮੇਸ਼ੁਰ ਦਾ ਨਾਮ ਹੀ ਦਾਣਾ ਹੈ, ਇਸ ਨੂੰ ਧਾਰਨ ਕਰੋ ਜੇ ਤੁਸੀਂ ਮੁਕਤ ਰੂਪੀ ਫਲ ਪਾਉਣਾ ਚਾਹੁੰਦੇ ਹੋ। ਲੋ ਸਾਹਿਬ ਸੰਗਤ ਜੀ, ਇੰਨਾ ਕੁ ਸਮਾਂ ਪ੍ਰਵਾਨ ਕਰ ਲਿਆ ਸਰੀਰ ਆਪਦੀ ਕਿਰਪਾ ਦੇ ਨਾਲ, ਅੱਜ ਵੀ ਇਹ ਆਪਦੇ ਦਰਸ਼ਨ ਮੇਲੇ ਕਰ ਲਏ ਹੈ, ਅੱਗੇ ਵੀ ਗੁਰੂ ਮਹਾਰਾਜ ਸਾਹਿਬ ਜਿਸ ਤਰ੍ਹਾਂ ਬਖਸ਼ਿਸ਼ ਕਰਨਗੇ। ਉਸੇ ਪ੍ਰਕਾਰ ਇਹ ਕਥਾ ਦਾ ਰਸ ਲਿਆ ਕਰੋ।
ਕਾਏ ਕਮੰਡਲ ਕਾਪੜੀਆ
ਰੇ
ਬਦਤ ਤ੍ਰਲੋਚਨ ਸੁਣ ਰੇ ਪ੍ਰਾਣੀ ਕਣ ਦਿਨ ਗਾ ਕੇ ਪਾਹੀ ਗੁਜਰੀ ਅੰਤ ਕਾਲ ਜੋ ਲਕਸ਼ਮੀ ਸਿਮਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਅੰਤਰਯਾਮੀ ਪਦਮ ਪਾਵਨ ਭਗਤ ਵਛਲ ਕਿਰਪਾ ਨਦਾਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕੱਲ ਭਗਤ ਬਾਣੀ ਭਗਤ ਤ੍ਰਲੋਚਨ ਜੀ ਦੀ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਉਸ ਦੇ ਪਿਛਲੇ ਸ਼ਬਦ ਵਿੱਚ ਹੋਰ ਭੇਖਾਂ ਦਾ ਧਾਰਨ ਕਰਨਾ ਸਾਧਨ ਕਰਨਾ ਉਹ ਇਸ ਪ੍ਰਕਾਰ ਦੱਸਿਆ ਜਿਸ ਪ੍ਰਕਾਰ ਕਣ ਅਨਾਜ ਤਾਂ ਹੋਵੇ ਨਾ ਤੇ ਐਵੇਂ ਪਰਾਲੀ ਨੂੰ ਗਾਹ ਕੇ ਕੀ ਪ੍ਰਾਪਤ ਕਰੇਗਾ। ਇਸੇ ਪ੍ਰਕਾਰ ਨਾਮ ਰੂਪੀ ਅਨਾਜ ਜਿਸ ਵਿੱਚ ਹੈ ਨੀ ਮੁਕਤ ਰੂਪੀ ਅਨਾਜ ਜਿਸ ਵਿੱਚ ਹੈ ਨੀ ਬ੍ਰਹਮ ਗਿਆਨ ਰੂਪੀ ਜਿਸ ਵਿੱਚ ਕਣ ਅਨਾਜ ਹੈ ਨੀ ਉਹ ਸਾਧਨ ਜਿਹੜੇ ਫੋਕੇ ਹੈ ਉਹ ਇੱਕ ਗਾਹ ਕਰਨਾ ਹੈ ਗਾਹ ਪਾਉਣਾ ਹੈ। ਸਾਧਨ ਜਿਹੜੇ ਫੋਕੇ ਹੈ ਮੁਕਤ ਰੂਪੀ ਫਲ ਨਹੀਂ ਦਿੰਦੇ ਉਹਨਾਂ ਨੂੰ ਗਾਹ ਕਰਨੇ ਕਰਕੇ ਸਾਧਨਾਂ ਦੇ ਕਰ ਕੀ ਪ੍ਰਾਪਤ ਕਰੋਗੇ ਨਹੀਂ ਕੁਝ ਹੋਵੇਗਾ। ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿੰਘ ਛੁੱਟੈ ਇਹ ਹਜ਼ੂਰ ਨੇ ਆਗਿਆ ਕੀਤੀ ਹੈ। ਪਰਮੇਸ਼ੁਰ ਦੇ ਨਾਮ ਤੋਂ ਬਗੈਰ ਬਾਕੀ ਜਿਹੜੇ ਸਾਧਨਾ ਉਹ ਗਾਹ ਪਾਉਣ ਦੀ ਨਹੀਂ ਆਈ ਹੈ। ਉਹਨਾਂ ਜਿਸ ਵਿੱਚ ਅਨਾਜ ਨਾ ਹੋਵੇ ਉਹਦੇ ਗਾਹ ਚੋਂ ਪਾਉਣੇ ਕਰਕੇ ਕੀ ਲਾਭ ਪ੍ਰਾਪਤ ਹੋਵੇਗਾ। ਬੋਹੜ ਨਹੀਂ ਬਣਾ ਲਓਗੇ ਮੁਕਤ ਰੂਪੀ ਬੋਹੜ ਨਹੀਂ ਹੱਥ ਆਵੇਗਾ। ਇਸ ਕਰਕੇ ਪਰਮੇਸ਼ੁਰ ਦੇ ਨਾਮ ਵਿੱਚ ਜੁੜਨਾ ਚਾਹੀਦਾ ਹੈ ਇਹ ਭਗਤ ਤ੍ਰਲੋਚਨ ਜੀ ਨੇ ਸਿਧਾਂਤ ਕਿਹਾ ਹੈ। ਹੁਣ ਭਗਤ ਤ੍ਰਲੋਚਨ ਜੀ ਜਿਸ ਜਗ੍ਹਾ ਵਿੱਚ ਯੂਪੀ ਵਿੱਚ ਨਿਵਾਸ ਕਰਿਆ ਕਰਦੇ ਉਸ ਥਾਂ ਵਿੱਚ ਕਿਸੇ ਮਾਈ ਨੂੰ ਦੇਵੀ ਜਾਣ ਕੇ ਲੋਕ ਪੂਜਾ ਕਰਿਆ ਕਰਦੇ ਉਹ ਪੂਜਾ ਆਪਦੀ ਕਰਾਇਆ ਕਰਦੀ ਇਹ ਹਰ ਵਕਤ ਕਹਿੰਦੀ ਕਿ ਮੈਂ ਹੀ ਦੇਵੀ ਹੈ ਮੈਨੂੰ ਹੀ ਸਾਰੇ ਪੂਜਨ ਕਰੋ। ਜਿਵੇਂ ਗੁਰਦਾਸਪੁਰ ਦੇ ਜ਼ਿਲ੍ਹੇ 'ਚ ਵੀ ਕਈ ਦੇਵੀਆਂ ਬਣ ਕੇ ਬੈਠੀਆਂ ਹੁੰਦੀਆਂ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਦੇਵੀ ਆਪ ਨੂੰ ਕਹਾਉਂਦੀ ਸੀ ਅਤੇ ਉਹ ਕਹਿੰਦੀ ਸੀ ਕਿ ਮੇਰੀ ਪੂਜਾ ਨਾਲ ਹੀ ਮੁਕਤ ਹੋਵੇਗੀ ਸਭ ਦੀ। ਤਾਂ ਸੁਣ ਕੇ ਭਗਤ ਤ੍ਰਲੋਚਨ ਜੀ ਦੇ ਪਾਸ ਸਰੋਤਿਆਂ ਨੇ ਪ੍ਰਸ਼ਨ ਕਰਨ ਵਾਲਿਆਂ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਕਿਆ ਆਪ ਦੱਸੋ ਪਰਮੇਸ਼ੁਰ ਦੇ ਭਜਨ ਤੋਂ ਬਿਨ ਵਗੈਰ ਕਿਸੇ ਦੀ ਕਲਿਆਣ ਵੀ ਹੋ ਸਕਦੀ ਹੈ ਕਿ ਨਹੀਂ। ਤਾਂ ਸੁਣ ਕੇ ਭਗਤ ਜੀ ਦੱਸਦੇ ਹਨ
ਗੁਜਰੀ ਅੰਤ ਕਾਲ ਜੋ ਲਕਸ਼ਮੀ ਸਿਮਰੈ
ਭਗਤ ਤ੍ਰਲੋਚਨ ਜੀ ਕਥਨ ਕਰਦੇ ਹਨ ਕਿ ਅੰਤ ਦੇ ਕਾਲ ਸਮੇਂ ਜਿਹਦਾ ਹਰ ਵਕਤ ਚਿੱਤ ਵਿੱਚ ਲਕਸ਼ਮੀ ਵਸਦੀ ਹੈ ਅੰਤ ਦੇ ਵੇਲੇ ਉਹੀ ਲਕਸ਼ਮੀ ਮਾਇਆ ਨੂੰ ਚੇਤੇ ਕਰਦਾ ਹੈ। ਅੰਤ ਦੇ ਵੇਲੇ ਜਿਹੜਾ ਕੋਈ ਪੁਰਸ਼ ਲਕਸ਼ਮੀ ਨੂੰ ਚੇਤੇ ਕਰੇਗਾ
ਐਸੀ ਚਿੰਤਾ ਮਹਿ ਜੀ ਮਰੈ
ਚਿਤਮਣੀ ਵਿੱਚ ਜਿਵੇਂ ਕਿਸੇ ਸ਼ਾਹੂਕਾਰ ਦੇ ਪਾਸ ਬਹੁਤ ਸਾਰੀ ਦੌਲਤ ਸੀ ਉਹ ਜਿਸ ਵਕਤ ਅੰਤ ਦਾ ਸਮਾਂ ਆਇਆ ਕਹਿਣ ਲੱਗਾ ਮੈਨੂੰ ਮਾਇਆ ਨਾਲ ਚਾਰ ਗੱਲਾਂ ਕਰ ਲੈਣ ਦਿਓ। ਜਿੱਥੇ ਉਹਦਾ ਖਜ਼ਾਨਾ ਸੀ ਉਸ ਥਾਂ ਜਮਦੂਤ ਲੈ ਗਏ ਪਕੜ ਕੇ ਕਹਿਣ ਲੱਗਾ ਹੇ ਮਾਇਆ ਮੈਂ ਤੈਨੂੰ ਬੜਾ ਪੇਟੀਆਂ 'ਚ ਬੰਦ ਕਰਕੇ ਰੱਖਿਆ ਹਵਾ ਨਹੀਂ ਲੱਗਣ ਦਿੱਤੀ ਚੰਗੀ ਤਰ੍ਹਾਂ ਸਾਂਭ ਸਾਂਭ ਕੇ ਰੱਖਿਆ ਹੈ ਹੁਣ ਮੇਰੀ ਤੂੰ ਸਹਾਇਤਾ ਕਰ ਪਰਲੋਕ ਵਾਸਤੇ। ਉਸ ਵੇਲੇ ਮਾਇਆ ਵਿੱਚੋਂ ਆਵਾਜ਼ ਆਈ ਕਿ ਹੇ ਪੁਰਖ ਜੇ ਤੂੰ ਕੋਈ ਚੰਗੇ ਪਾਸੇ ਕੋਈ ਧਾਰਮਿਕ ਸਥਾਨ ਲੰਗਰ ਲਾਉਂਦਾ ਜਾਂ ਕੋਈ ਧਾਰਮਿਕ ਸਥਾਨ ਬਣਾਉਂਦਾ ਅਭਿਆਗਤਾਂ ਦੀ ਸੇਵਾ ਕਰਦਾ ਅਤੇ ਗਰੀਬਾਂ ਦੀ ਮਦਦ ਕਰਦਾ ਕੋਈ ਦੁਨੀਆਂ ਦੇ ਤਰੱਕੀ ਵਾਸਤੇ ਵਿਦਿਆ ਦੇ ਅਸਥਾਨ ਬਣਾਉਂਦਾ ਤਾਂ ਮੈਂ ਤੇਰੀ ਇਹ ਪੁੰਨ ਕੀਤੀ ਹੋਈ ਸਹਾਇਤਾ ਕਰਦੀ ਅਤੇ ਹੁਣ ਤੂੰ ਮੈਨੂੰ ਚੰਗੇ ਪਾਸੇ ਲਾਇਆ ਨਹੀਂ ਇਸ ਕਰਕੇ ਮੈਂ ਵੀ ਤੈਨੂੰ ਸਾਫ ਦਿੰਦੀ ਹੈ ਕਿ ਜਾ ਤੂੰ ਟੇਢੀਆਂ ਜੂਨਾਂ ਨੂੰ ਪ੍ਰਾਪਤ ਹੋਵੇਂ। ਸੁਣ ਕੇ ਉਹ ਪੁਰਖ ਨਿਰਾਸਾ ਹੋ ਗਿਆ ਸੀ ਜਿਹੜਾ ਕਹਿੰਦਾ ਸੀ ਕਿਛ ਵੀ ਖਰਚ ਤੁਮਾਰਾ ਸਾਰੋਂ ਇਸ ਪ੍ਰਕਾਰ ਦੇ ਜੋ ਮਾਇਆ ਦੀ ਆਸ ਰੱਖਦਾ ਸੀ। ਸੋ ਉਹ ਸੁਮਨ ਕਿਹਾ ਕਿ ਮੈਂ ਅੱਧਾ ਧਨ ਲੈ ਜਾਓ ਪਰ ਮੈਨੂੰ ਛੱਡ ਜਾਓ ਜਮਾਂ ਨੂੰ ਕਿਹਾ। ਜਮ ਕਹਿੰਦੇ ਉਹ ਛੱਡ ਜਾਈਏ ਤਾਂ ਰਾਜੇ ਸਾਰੇ ਜਿਉਂਦੇ ਹੀ ਰਹਿ ਜਾਣ। ਫਿਰ ਕਹਿਣ ਲੱਗਾ ਮੈਨੂੰ 30 ਹਿੱਸਾ ਦੇ ਜਾਓ ਛੱਡ ਜਾਓ। ਕਹਿੰਦੇ ਨਹੀਂ ਸਾਰਾ ਧਨ ਲੈ ਜਾਓ, ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲੂੰ ਪਰ ਮੈਨੂੰ ਛੱਡ ਜਾਓ। ਇਸ ਪ੍ਰਕਾਰ ਅੰਤ ਦੇ ਸਮੇਂ ਜਿਹੜਾ ਲਕਸ਼ਮੀ ਮਾਇਆ ਨੂੰ ਸਿਮਰਦਾ ਯਾਦ ਕਰਦਾ ਹੈ,
ਐਸੀ ਚਿੰਤਾ ਮੈਂ ਜੇ ਮਰੇ
ਅਹੀ ਚਿਤਬਣੀ ਵਿੱਚ ਜੇ ਕਰਕੇ ਉਹਦਾ ਸਰੀਰ ਛੁੱਟ ਜਾਵੇ, ਉਹ ਮਰ ਜਾਵੇ, ਮ੍ਰਿਤੂ ਦੇ ਵਸ ਹੋ ਜਾਵੇ।
ਸਰਪ ਜੋਨ ਵਲ ਵਲ ਔਤਰੈ,
ਵਲ ਵਲ ਨਾ ਮੁੜ ਮੁੜ ਕੇ ਵਲ ਵਲ ਕੇ ਗੇੜੇ ਖਾ ਖਾ ਕੇ ਸੱਪ ਦੀ ਜੂਨ ਚ ਉਤਰਦਾ ਰਹਿੰਦਾ ਹੈ। ਇੱਕ ਦੌਰ ਦਾ ਬਰਗਤ ਸੀ ਸਾਧ ਸੰਗਤ ਜੀ, ਬੜਾ ਭਾਰੀ ਤਿੱਖਾ ਬਰਗਤ ਸੀ। ਉਸ ਦੀ ਪੁਸਤਕ ਰੱਖ ਕਰਕੇ ਉਹ ਸਾਧ ਸੰਗਤ ਜੀ ਕੁੰਭ ਤੇ ਚਲਿਆ ਗਿਆ। ਕੁੰਭ ਤੇ ਗਿਆ ਜਿਸ ਵਕਤ ਪ੍ਰਾਗ ਰਾਜ, ਉੱਥੇ ਉਹਦਾ ਸਰੀਰ ਸ਼ਾਂਤ ਹੋ ਗਿਆ ਤੇ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੇ ਟਕਸਾਲ ਰਾਗ ਦੀ ਦੌਦਰ ਵਿੱਚ ਤੋਰੀ ਹੈ ਸੁਧਾ ਸੁਣਾ ਦੇ ਡੇਰੇ ਵਿੱਚ, ਉਹ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਹੱਥੀ ਲਿਖਿਆ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਦਿਆਂ ਲਿਖਦਿਆਂ ਦੀ ਉਹਨੇ ਨਿਗਾਹ ਉੱਤੇ ਅਲਵਾਰੀ ਵੱਲ ਗਈ, ਅਲਵਾਰੀ ਤੇ ਵੇਖਿਆ ਤੇ ਇੱਕ ਸੱਪ ਬੈਠਾ ਵੇਖਿਆ। ਕਹਿਣ ਲੱਗੇ ਭਈ ਇਹ ਸੱਪ ਇੱਥੇ ਕਿਉਂ ਹੈ? ਕਿਸੇ ਨੇ ਕਿਹਾ ਮਹਾਰਾ ਬਰਕਤ ਦੀਆਂ ਪੋਥੀਆਂ ਸੀ, ਜਦੋਂ ਬਰਕਤ ਦੀਆਂ ਪੋਥੀਆਂ ਵੇਖੀਆਂ ਤੇ ਉਹਦੇ ਵਿੱਚ ਕੁਝ ਮਾਇਆ ਸੀ, ਉਹ ਹੀ ਕਹਿੰਦੇ ਇਹਦੀ ਸੁਤਾ ਰਹਿ ਗਈ ਮਾਇਆ ਵਿੱਚ, ਸੱਪ ਬਣ ਕੇ ਹੁਣ ਇਸ ਪੁਸਤਕ ਦੇ ਪਾਸ ਇਹ ਬੈਠਾ ਹੈ। ਇਹ ਮਾਇਆ ਇਹਦੇ ਵਿੱਚ ਜੋ ਵੇਖੀ ਤੇ ਉਹਦੇ ਵਿੱਚੋਂ ਪੈਸੇ ਨਿਕਲੇ ਉਸਦੇ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹੈ ਆਉਂਦੇ ਵੇਲੇ ਜਿਹੜਾ ਭਾਈ ਮਾਇਆ ਲੱਛਮੀ ਨੂੰ ਚੇਤੇ ਕਰਦਾ ਹੈ ਉਹ ਮੁੜ ਮੁੜ ਕੇ ਸੱਪ ਦੀ ਜੂਨ ਚ ਉਤਰਦਾ। ਇਸੇ ਪ੍ਰਕਾਰ ਕੁੰਭ ਦੇ ਉੱਤੇ ਇੱਕ ਵਰਗਤ ਗਿਆ, ਉਹ ਕੁੰਭ ਦੇ ਉੱਤੇ ਜਾਂਦੇ ਹੋਏ ਨੂੰ ਕੋਈ ਮਾਇਆ ਸੀ ਕੁੱਜੀ ਚ ਦੱਬ ਗਿਆ ਤੇ ਉੱਥੇ ਡਾਲ ਪੈਣੇ ਕਰਕੇ ਗੁਜ਼ਰ ਗਿਆ। ਗੁਜ਼ਰਨ ਤੋਂ ਸਾਧ ਸੰਗਤ ਜਦੋਂ ਯਾਤਰੂ ਉਹਦੇ ਨਾਲ ਰਹੇ ਵੀ ਇੱਥੇ ਵਰਗਤ ਕੀ ਦੱਬਦਾ ਸੀ, ਜਦੋਂ ਵੇਖਿਆ ਕੁੱਜੀ ਪੈਸਿਆਂ ਦੀ ਦੱਬੀ ਹੋਈ ਸੀ, ਉਹਦੇ ਤੇ ਸਪੋਲੀਆ ਬਣਿਆ ਬੈਠਾ ਵੇਖਿਆ, ਹੈਰਾਨ ਹੋ ਗਏ ਵੇਖ ਕੇ। ਕਹਿੰਦੇ ਇਸ ਪ੍ਰਕਾਰ ਸਾਧ ਸੰਗਤ ਜੀ ਅੰਤ ਦੇ ਸਮੇਂ ਜਿਹੀ ਚਿਤਵਣੀ ਹੋਵੇ ਉਹ ਫਲ ਜ਼ਰੂਰ ਮਿਲਦਾ। ਮਹਾਰਾਜ ਸਾਹਿਬ ਦੱਸਦੇ ਹਨ
ਸਰਪ ਜੂਨ ਵਲ ਵਲ ਉਤਰੈ,
ਉਹ ਸੱਪ ਦੀ ਜੂਨ ਵਿੱਚ ਵਲ ਵਲ ਉੱਤਰ ਮੁੜ ਮੁੜ ਕੇ ਫੇਰ ਫਿਰ ਉਤਰਦਾ, ਜਨਮ ਧਾਰਦਾ, ਉਤਰਾ ਨਾ ਜਨਮ ਧਾਰਦਾ ਹੈ।
ਹਰੀ ਬਾਈ ਗੋਬਿੰਦ ਨਾਮ ਮਤ ਵੀਸਰੈ,
ਇਸ ਕਰਕੇ ਅਸੀਂ ਕਹਿੰਦੇ ਹਰੀ ਬਾਈ, ਹੇ ਬਾਈ ਸਖੀ, ਹੇ ਬਾਈ ਇਸਤਰੀ ਦੱਖਣ ਦੀ ਬੋਲੀ ਹੈ। ਗੋਬਿੰਦ ਨਾਮ ਮਤ ਵੀਸਰੈ, ਗੋਬਿੰਦ ਪਰਮੇਸ਼ਵਰ ਦਾ ਨਾਮ ਮਤ ਭੁੱਲਣਾ ਕਰੋ, ਭੁੱਲ ਨਾ ਜਾਵੇ ਦਿਲ ਚੋਂ, ਹਰ ਵਕਤ ਚੇਤੇ ਰੱਖਣਾ ਚਾਹੀਦਾ ਹੈ। ਕੀ ਪਤਾ ਮਾਰਾ ਕਲਮੀ ਧਰਨ ਲਿਖਿਆ ਸਵਾਸ ਸਵਾਸ ਹਰ ਨਾਮ ਜਪ, ਦਿਲਸਾ ਸਵਾਸ ਮਤ ਖੋਏ, ਕਿਆ ਜਾਣੋ ਜੇ ਅੰਤ ਕੋ ਇਹੀ ਸਵਾਸ ਮਤ ਹੋਏ। ਕੀ ਪਤਾ ਅਖੀਰੀ ਇਹੋ ਸਾਹ ਹੋਵੇ, ਜਿੱਧਰ ਸੁਰਤ ਹੋਈ ਉਸੇ ਪਾਸੇ ਦੀ ਜੂਨ ਚ ਪੈਣਾ ਪਊਗਾ। ਇਸ ਕਰਕੇ ਮਾਰਾ ਕਹਿੰਦੇ ਹੇ ਬਾਈ, ਹੇ ਇਸਤਰੀ, ਪਰਮੇਸ਼ਰ ਦਾ ਨਾਮ ਮਤ ਭੁੱਲਣਾ ਕਰੋ, ਕਦੇ ਨੀ ਵਿਸਾਰਨਾ ਚਾਹੀਦਾ, ਹਰ ਵਕਤ ਚੇਤੇ ਕਰੋ।
ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ,
ਅੰਤਲੇ ਵੇਲੇ ਜਿਹੜੇ ਪੁਰਖ ਆਪਣੀ ਪ੍ਰਾਣਾ ਤੋਂ ਪਿਆਰੀ ਜਾਣ ਕੇ ਇਸਤਰੀ ਨੂੰ ਚੇਤੇ ਕਰਦੇ ਰਹਿੰਦੇ ਗੁਜ਼ਰ ਜਾਂਦੇ ਹਨ,
ਐਸੀ ਚਿੰਤਾ ਮਹਿ ਜੇ ਮਰੈ,
ਅਹੀ ਜੀ ਚਿੰਤਾ ਵਿੱਚ ਫਿਕਰ ਵਿੱਚ ਜੇ ਪ੍ਰਾਣ ਛੱਡ ਜਾਵੇ ਕੋਈ ਆਪਣੀ ਪ੍ਰਾਣਾ ਤੋਂ ਪਿਆਰੀ ਇਸਤਰੀ ਨੂੰ ਚੇਤਾ ਕਰਦਾ ਹੋਇਆ।
ਬੀਸਵਾ ਜੂਨ ਵਲ ਵਲ ਔਤਰੈ,
ਉਹਨੂੰ ਸਾਧ ਸੰਗਤ ਜੀ ਫਿਰ ਇਸਤਰੀ ਦਾ ਜਾਮਾ ਮਿਲਦਾ ਹੈ, ਇਸਤਰੀ ਬਣ ਕੇ ਵੀ ਬੇਸਵਾ ਦਾ ਪੇਸ਼ਾ ਕਰਦਾ ਰਹਿੰਦੀ ਹੈ, ਨਾ ਮਾਪਿਆਂ ਦੀ, ਨਾ ਨਾਨਕਿਆਂ ਦੀ, ਨਾ ਸਹੁਰਿਆਂ ਦੀ ਲਾਜ ਨਹੀਂ ਰੱਖਦੀ, ਉਹ ਬੇਸਵਾ ਦੀ ਜੂਨ ਚ ਮੁੜ ਮੁੜ ਕੇ ਭੈੜੇ ਪੇਸ਼ੇ ਕਰਨ ਵਾਲੀ ਉਤਰਦੀ ਹੈ। ਬਹੁਤੀਆਂ ਬੇਸਵਾ ਦੀ ਹਾਲਤ ਸੁਣੀ ਵੇਖੀ ਹੈ, ਉਹ ਕੋਹੜੀ ਹੋ ਕੇ ਅੰਤ ਨੂੰ ਮਰਦੀਆਂ ਹੋਣਗੀਆਂ, ਉਹਨਾਂ ਨੂੰ ਕੋਹੜ ਹੋ ਜਾਂਦਾ ਬਾਹਲਾ ਵਿਸ਼ਾ ਭੋਗਣੇ ਕਰਕੇ। ਇਸ ਪ੍ਰਕਾਰ ਮਹਾਰਾ ਕਹਿੰਦੇ ਹਨ
ਬੇਸਵਾ ਜੋ ਵਲ ਵਲ ਔਤਰੈ,
ਉਹ ਮੁੜ ਮੁੜ ਕੇ ਆਦਮੀ ਦੀ ਦੇਹ ਛੁੱਟ ਕੇ ਬੇਸਵਾ ਦੀ ਜੂਨ ਚ ਪਵੇਗਾ, ਵਲ ਵਲ ਕੇ ਮੁੜ ਮੁੜ ਕੇ ਉਤਰੇਗਾ, ਜਨਮ ਧਾਰੇਗਾ, ਜਿਹਦੇ ਸੰਕਲਪ ਰਹੇਗਾ ਕਿ ਮੈਨੂੰ ਮਿਲੀ ਨੀ ਜਾਂ ਮਿਲੇ ਜਾਂ ਮੇਰੀ ਪਿਆਰੀ ਸੀ, ਇਹ ਹਾਲਤ ਉਹਦੀ ਹੋਵੇਗੀ। ਅੰਮ੍ਰਿਤਸਰ ਵਾਲੇ ਦਾ ਅਰਥ ਹੋਰ ਵੀ ਕਰਦੇ ਹੈ। ਉਹ ਕਹਿੰਦੇ ਆ ਜਿਹੜੀ ਇਸਤਰੀ ਪੁਰਖ ਨੂੰ ਚੇਤੇ ਕਰਦੀ ਮਰ ਜਾਂਦੀ ਹੈ ਉਹ ਬੇਸਵਾ ਬਣਦੀ ਹੈ, ਇਹ ਉਲਟ ਕੇ ਅਰਥ ਕਰਦੇ ਹੈ। ਉਹਨਾਂ ਨੂੰ ਇਹ ਸ਼ੰਕਾ ਰਹਿ ਗਈ ਹੈ ਕਿ ਇਸਤਰੀ ਇਸਤਰੀ ਰਹਿੰਦੀ ਹੈ, ਇਹ ਆਦਮੀ ਆਦਮੀ ਰਹਿੰਦਾ ਹੈ। ਇਸ ਸ਼ੰਕਾ ਦੇ ਮਾਰਿਆਂ ਹੋਇਆ ਇਹਨਾਂ ਨੇ ਅਰਥ ਕੀਤਾ ਹੈ ਵੀ ਇਸਤਰੀ ਉਹ ਬੇਸਵਾ ਬਣਦੀ ਹੈ ਤੇ ਪੁਰਖ ਨਹੀਂ ਉਹ ਬੇਸਵਾ ਬਣਦਾ। ਇਹ ਤੇ ਸ਼ੰਕਾ ਕੀਤੀ ਗੁਰੂ ਸਾਹਿਬ ਦੇ ਲੇਖ ਦੇ ਉੱਤੇ, ਇਹ ਸ਼ੰਕਾ ਕਰਨੀ ਯੋਗ ਨਹੀਂ ਸੀ।
ਅੰਤਕਾਲ ਜੋ ਲੜਕੇ ਸਿਮਰੈ,
ਹਜ਼ੂਰ ਫਰਮਾਉਂਦੇ ਨੇ ਅੰਤਕਾਲ ਜੋ ਲੜਕੇ ਸਿਮਰੈ, ਅੰਤ ਦੇ ਵੇਲੇ ਜਿਹੜਾ ਪੁੱਤਰਾਂ ਦੀ ਇੱਛਾ ਕਰੇ ਕਿ ਮੇਰੇ ਪੁੱਤਰ ਸਨ ਜਾਂ ਮੇਰੇ ਪੁੱਤਰ ਨਹੀਂ ਹੋਏ,
ਐਸੀ ਚਿੰਤਾ ਮਹਿਜੀ ਮਰੈ,
ਇਹੀ ਜੀ ਚਿੰਤਾ ਦੇ ਵਿੱਚ ਜੇ ਕਰਕੇ ਕੋਈ ਮਰ ਜਾਵੇ ਪ੍ਰਾਣ ਛੱਡ ਦੇਵੇ।
ਸੂਕਰ ਜੋਨ ਵਲ ਵਲ ਅਵਤਰੈ,
ਸੂਰਾਂ ਦੇ ਕਹਿੰਦੇ ਬੱਚੇ ਬਾਰਾਂ ਬਾਰਾਂ ਤੇਰਾਂ ਤੇਰਾਂ ਸੂਰੀ ਦੇ ਪੁੱਤਰ ਹੁੰਦੇ ਹਨ, ਉਹ ਵਾਰ ਵਾਰ ਸੂਰ ਦੀ ਜੂਨ ਚ ਉਤਰਦਾ, ਸੂਰੀ ਬਣ ਕੇ ਬਾਰਾਂ ਬਾਰਾਂ ਬੱਚੇ ਦਿੰਦਾ ਹੈ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ, ਮਨੁੱਖਾ ਦੇ ਨਹੀਂ ਪ੍ਰਾਪਤ ਹੁੰਦੀ ਉਸ ਪੁਰਖ ਨੂੰ ਫੇਰ ਵੀ ਕਦੇ।
ਅੰਤਕਾਲ ਜੋ ਮੰਦਰ ਸਿਮਰੈ,
ਇਸੇ ਪ੍ਰਕਾਰ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੈ, ਅੰਤ ਦੇ ਵੇਲੇ ਜਿਹੜਾ ਆਪਦੇ ਮੰਦਰ ਮਕਾਨਾਂ ਨੂੰ ਚੇਤੇ ਕਰੇ,
ਐਸੀ ਚਿੰਤਾ ਮਹਿ ਜੀ ਮਰੈ,
ਇਸ ਚਿਤਵਣੀ ਦੇ ਵਿੱਚ ਜੇ ਕਰਕੇ ਉਹ ਮਰ ਜਾਵੇ ਮੰਦਰਾਂ ਵਿੱਚ ਚੇਤੇ ਕਰਦਾ ਹੋਇਆ।
ਪ੍ਰੇਤ ਜੂਨ ਵਲ ਵਲ ਉਤਰੈ,
ਉਹ ਸਾਧ ਸਿੰਘ ਜੀ ਪ੍ਰੇਤ ਦੀ ਜੂਨ ਚ ਵਲ ਵਲ ਕੇ ਮੁੜ ਮੁੜ ਕੇ ਉਤਰਦਾ ਰਹਿੰਦਾ, ਪ੍ਰੇਤ ਬਣ ਕੇ ਮੰਦਰਾਂ ਵਿੱਚ ਉਤਰਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਆਪਾਂ ਦਰਬਾਰ ਚ ਬੈਠੇ ਦਰਸ਼ਨ ਕਰ ਰਹੇ ਹਾਂ, ਇਹ ਜਦੋਂ ਸਤਿਗੁਰੂ ਜੀ ਦਿੱਲੀ ਵਿੱਚ ਗਏ ਹਨ, ਉੱਥੇ ਭੂਤਾਂ ਦੀ ਹਵੇਲੀ ਚ ਗੁਰੂ ਸਾਹਿਬ ਨੂੰ ਉਤਾਰਾ ਦਿੱਤਾ ਸੀ ਤੇ ਮਹਾਰਾਜ ਸਾਹਿਬ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਪ੍ਰੇਤ ਆਇਆ। ਉਹਨੇ ਕਿਹਾ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਔਰੰਗਜ਼ੇਬ ਨੂੰ ਨਦੀ ਵਿੱਚ ਡੋਬ ਦਿਆਂ ਜਾਂ ਇਹਨੂੰ ਗਰਕ ਕਰਦੇ ਆ, ਆਪ ਆਗਿਆ ਦਿਓ। ਮਹਾਰਾਜ ਨੇ ਕਿਹਾ ਬਈ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ, ਇਹ ਤੈਨੂੰ ਕਿਉਂ ਦੁਬਧਾ ਫੁਰਦੀ ਹੈ, ਤੂੰ ਖਬਰਦਾਰ ਹੈ ਜੇ ਕੁਝ ਕੀਤਾ ਤਾਂ। ਫਿਰ ਕਹਿਣ ਲੱਗਾ ਮਹਾਰਾਜ ਇੱਥੋਂ ਕੋਈ ਸੇਵਾ ਕਰਾਓ, ਮੈਂ ਜਿਸ ਚੀਜ਼ ਨੂੰ ਹੱਥ ਲਾ ਦਿਆਂ ਉਹ ਭ੍ਰਿਸ਼ਟ ਹੋ ਜਾਂਦੀ ਹੈ। ਉਸ ਵੇਲੇ ਇਹ ਪੋਨਿਆਂ ਦੀ ਭਰੀ ਲੈ ਕੇ ਮਹਾਰਾਜ ਦੇ ਪਾਸ ਆਇਆ। ਪੋਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਚੂਪੇ, ਸਤਿਗੁਰਾਂ ਦੀਆਂ ਛਿਲਕਾਂ ਚੂਪ ਕੇ ਇੱਕ ਸਿੱਖ ਦੇ ਤਾਈਂ ਇਹ ਫੁਰਿਆ ਕਿ ਮੈਂ ਇਸ ਵੇਲੇ ਦਿੱਲੀ ਤੇ ਲਾਹੌਰ ਦੀ ਤਾੜੀ ਵਜਾ ਸਕਦਾ। ਸੁਣ ਕੇ ਮਹਾਰਾਜ ਕਾ ਸਿੱਖਾ ਕਰਤਾਰ ਅੱਗੇ ਮੱਥਾ ਟੇਕ, ਜਦੋਂ ਮੱਥਾ ਟੇਕਿਆ ਸਾਰੀ ਤਾਕਤ ਖੋ ਲਈ। ਕਹਿਣ ਲੱਗੇ ਸ਼ਕਤੀ ਇਹ ਕਚਿਆਈ ਹੈ ਗਿਆਨ ਦੀ, ਜਿਹੜਾ ਸ਼ਕਤੀ ਦਿਖਾਉਣ ਦੀ ਇੱਛਾ ਕਰਨੀ ਹੈ, ਸਮਝਤ ਰਹੋ, ਕਿਉਂ ਦਿਲ ਚ ਖਿਆਲ ਕਰਨਾ, ਵਾਹਿਗੁਰੂ ਦੀ ਰਜਾਜ ਪ੍ਰਸੰਨ ਰਹੋ। ਇਸ ਪ੍ਰਕਾਰ ਫਿਰ ਇਹ ਜਿਹੜਾ ਪ੍ਰੇਰ ਸੀ ਉਹ ਸਿੱਖ ਦੀ ਸ਼ਕਤੀ ਵੇਖ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਤਾਂ ਸਿੱਖਾਂ ਚ ਬੜੀ ਤਾਕਤ ਹੈ, ਮੇਰੀ ਵੀ ਕਲਿਆਣ ਕਰੋ। ਗੁਰੂ ਸਾਹਿਬ ਜੀ ਦਾ ਇਸ਼ਾਰੇ ਨਾਲ ਉਹ ਸਰਗਾਂ ਚੁੱਪੀਆਂ ਹੋਈਆਂ ਜਿਹੜੀਆਂ ਛਿਲਕਾਂ ਸੀ ਉਹ ਇਸ ਪ੍ਰੇਤ ਨੂੰ ਮੂੰਹ ਚ ਲਾ ਕੇ ਪ੍ਰੇਤ ਦੀ ਜੂਨ ਤੋਂ ਛੁੱਟਿਆ ਸੀ। ਜਦੋਂ ਇਹ ਚਤੁਰਭੁਜੀ ਬਣ ਕੇ ਵਿਚਦੀ ਨਾ ਪੋਥੀਆਂ ਦੇ, ਬਾਬਾ ਜੀ ਲੰਘੋ ਗੁਰੂ ਸਾਹਿਬ ਦੇ ਪਾਸੇ ਦੀ ਆਜਿਆ ਕਰੋ। ਜਿਸ ਵਕਤ ਗੁਰੂ ਸਾਹਿਬ ਜਿਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਹੋਇਆ, ਮਹਾਰਾਜ ਨੂੰ ਪੁੱਛਿਆ ਵੀ ਤੂੰ ਪ੍ਰੇਤ ਕਿਵੇਂ ਬਣਿਆ ਸੀ? ਇਹ ਕਹਿਣ ਲੱਗਾ ਮਹਾਰਾਜ ਹਵੇਲੀ ਚੰਗੀ ਬਣੀ ਹੋਈ ਸੀ, ਇਹ ਮੇਰਾ ਵੀ ਵਿੱਚ ਹਿੱਸਾ ਸੀ ਤੇ ਮੈਂ ਉਸ ਵੇਲੇ ਝੂਠਾ ਨੇਮ ਚੱਕ ਕੇ ਹਵੇਲੀ ਆਪਦੇ ਕਬਜ਼ੇ ਕਰ ਲਈ ਸੀ, ਉਸ ਹਵੇਲੀ ਦੇ ਮੋਹ ਵਿੱਚ ਮੈਂ ਮਰ ਕੇ ਪ੍ਰੇਤ ਬਣਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ
ਪ੍ਰੇਤ ਜੂਨ ਵਲ ਵਲ ਅਵਤਰ,
ਅੰਤਕਾਲ ਜੋ
ਮੰਦਰ ਸਿਮਰੈ,
ਅੰਤਕਾਲ ਸਮੇਂ ਜਿਹੜਾ ਮੰਦਰਾਂ ਨੂੰ ਚੇਤੇ ਕਰਦਾ ਹੈ,
ਐਸੀ ਚਿੰਤਾ ਮਹਿ ਜੀ ਮਰੈ,
ਜਿਹੜਾ ਐਸੀ ਚਿੰਤਾ ਦੇ ਵਿੱਚ ਫਿਕਰ ਦੇ ਅੰਦਰ ਮਰ ਜਾਂਦਾ, ਸਰੀਰ ਛੱਡ ਦਿੰਦਾ ਹੈ।
ਪ੍ਰੇਤ ਜੂਨ ਵਲ ਵਲ ਅਵਤਰੈ,
ਪ੍ਰੇਤ ਦੀ ਜੂਨ ਚ ਵਲ ਵਲ ਮੁੜ ਮੁੜ ਕੇ ਉਤਰਦਾ, ਘਰ ਦੇ ਕੋਠੇ ਖੋਲੇ ਕਰ ਦਿੰਦਾ ਹੈ ਤੇ ਬਸਣ ਨਹੀਂ ਦਿੰਦਾ ਉੱਥੇ ਕਿਸੇ ਦੇ ਤਾਈ, ਅਹੀ ਜੀ ਹਾਲਤ ਹੋ ਜਾਂਦੀ ਹੈ। ਸੋ ਪ੍ਰੇਤ ਦੀ ਜਿਹੜੀ ਹੈ ਦੇਹ ਪਰਲੋਂ ਤੱਕ ਕਹਿੰਦੇ ਉਹ ਹੀ ਬਣੀ ਰਹਿੰਦੀ ਹੈ, ਕੋਈ ਮਹਾਤਮਾ ਉਹਦੀ ਕੁਲ ਚ ਪੈਦਾ ਹੋ ਜੇ ਬੰਦਗੀ ਕਰਨ ਵਾਲਾ ਉਹ ਸਾਰੀ ਕੁਲ ਦਾ ਉਧਾਰ ਕਰ ਸਕਦਾ ਹੈ ਤੇ ਜਾਂ ਉਹਦੇ ਨਿਮਿਤ ਕੋਈ ਬੰਦਗੀ ਕੀਤੀ ਜਾਵੇ ਤਾਂ ਪ੍ਰੇਤ ਦਾ ਛੁਟਕਾਰਾ ਹੁੰਦਾ, ਨਹੀਂ ਤਾਂ ਜੂਨ ਜਿਹੜੀ ਹੈ ਬੜੀ ਭੈਦਾਇਕ ਹੈ। ਸਵਾ ਮਣ ਦੀ ਭੁੱਖ ਹੁੰਦੀ ਹੈ, ਸੂਈ ਦੇ ਛੇਕ ਜਿੰਨਾ ਮੂੰਹ ਹੁੰਦਾ ਹੈ, ਖੂਨ ਦੀ ਰੱਤ ਅੰਦਰ ਜਾਂਦੀ ਹੈ, ਸੜਦਾ ਰਹਿੰਦਾ ਹੈ ਤੇ ਦੁੱਖ ਸਭ ਨੂੰ ਦਿੰਦਾ ਰਹਿੰਦਾ ਹੈ ਤੇ ਛੇਤੀ ਜੂਨ ਨਹੀਂ ਭੋਗੀ ਜਾਂਦੀ, ਪਦਾਰਥ ਖਾ ਨਹੀਂ ਸਕਦਾ, ਐਸੀ ਹਾਲਤ ਹੁੰਦੀ ਹੈ। ਇਹੀ ਜੀ ਪ੍ਰੇਤ ਦੀ ਭੈੜੀ ਜੂਨ ਹੈ। ਜਿਸ ਬਾਤ ਮਾਰਨ ਕਹਿ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਪ੍ਰੇਤ ਪਿੰਜਰ ਚ ਪੈ ਕੇ ਅਤਿਅੰਤ ਦੁੱਖ ਭੋਗਦਾ ਰਹਿੰਦਾ ਹੈ ਪੁਰਖ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਹ ਪ੍ਰੇਤ ਦੀ ਜੂਨ ਚ ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਜਿਨ੍ਹਾਂ ਨੂੰ ਪਰਮੇਸ਼ਰ ਨੂੰ ਵੀ ਪਛਾਣਿਆ ਉਹ ਨਿਰੇ ਹੀ ਪ੍ਰੇਤ ਸਮਝਣਾ ਚਾਹੀਏ।
ਅੰਤ ਕਾਲ ਨਾਰਾਇਣ ਸਿਮਰੈ,
ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹੈ, ਖੂਕ ਮਲਹਾਰੀ ਗਜ ਗਦਹਾ ਵਿਭੂਤ ਤਾਰੀ ਗਿਦੂਆ ਮਸਾਨ ਬਾਸ ਕਰੇ ਹੀ ਕਰਤ ਹੈ। ਜਿਹੜੇ ਭਾਈ ਆਪਦੀ ਮੈਲ ਹੀ ਖਾਂਦੇ ਹੈ ਉਹ ਸੂਰ ਦੀ ਜੂਨ ਨੂੰ ਪ੍ਰਾਪਤ ਹੁੰਦੇ ਹੈ। ਇਹ ਘੋੜੀ ਲੋਕ ਆਪਦੀ ਮੈਲ ਖਾਂਦੇ ਹੈ, ਜੈਨੀ ਵਗੈਰਾ ਇੱਕੇ ਫੱਟੇ ਤੇ ਪੈ ਕੇ ਉਹ ਖੂਕ ਸੂਰ ਬਣਦੇ ਹੈ ਮੈਲ ਨੂੰ ਖਾਣ ਵਾਲੇ। ਗਜ ਗਦਹਾ ਵਿਭੂਤ ਤਾਰੀ ਜਿਹੜੇ ਸਵਾਹ ਮਲ ਛੱਡਦੇ ਹੈ ਤੇ ਭਜਨ ਨਹੀਂ ਕਰਦੇ ਉਹ ਹਾਥੀਆਂ ਤੇ ਖੋਤਿਆਂ ਦੀ ਜੂਨ ਚ ਪੈਂਦੇ ਹੈ। ਭੂਤੀ ਨੂੰ ਧਾਰਨ ਵਾਲਿਆਂ ਨੂੰ ਇਹ ਫਲ ਮਿਲਦਾ ਹੈ। ਗਿੱਦੂਆ ਮਸਾਨ ਬਾਸ ਕਰੇ ਹੀ ਕਰਤ ਹੈ, ਜਿਹੜੇ ਮਸਾਣਾ ਚ ਰਹਿੰਦੇ ਉਹ ਗਿੱਦੜ ਬਣ ਕੇ ਫਿਰ ਮਸਾਣਾ ਚ ਹੀ ਰਹਿੰਦੇ ਆ ਹਮੇਸ਼ਾ ਲਈ, ਉੱਥੇ ਹੱਡੀਆਂ ਚੱਬਦੇ ਰਹਿੰਦੇ ਹੈ। ਜੋ ਪਰਮੇਸ਼ਰ ਦੇ ਭਜਨ ਤੋਂ ਖਾਲੀ ਕੇਵਲ ਮਸਾਣਾ ਚ ਹੀ ਬਸਣਾ ਚੰਗਾ ਸਮਝਦੇ ਹੈ, ਘੁੱਗੂ ਮੱਟ ਵਾਸੀ ਜਿਹੜੇ ਮਟਾਂ ਵਿੱਚ ਹੀ ਰਹਿੰਦੇ ਹੈ ਤੇ ਭਜਨ ਨਹੀਂ ਕਰਦੇ ਉਹ ਘੁੱਗੂ ਉੱਲੂ ਬਣ ਕੇ ਮਟਾਂ ਚ ਵੱਸਦੇ ਹੈ। ਇਹ ਘੁੱਗੂ ਆ ਗੋਲੇ ਕਬੂਤਰ ਜਿਹੜੇ ਗੁਟਕੂ ਗੁਟਕੂ ਕਰਦੇ ਹੁੰਦੇ ਹੈ, ਇਹ ਜੂਨਾਂ ਨੂੰ ਪ੍ਰਾਪਤ ਹੋ ਕੇ ਮਟਾਂ ਚ ਵੱਸਦੇ ਹੈ। ਘੁੱਗੂ ਮੱਟ ਵਾਸੀ ਲੱਗੇ ਡੋਲ ਤੇ ਉਦਾਸੀ ਮਿਰਗ, ਜਿਹੜੇ ਉਦਾਸ ਹੋਏ ਦੁਨੀਆਂ ਤੋਂ ਤੁਰੇ ਫਿਰਦੇ ਆ ਪਰ ਭਜਨ ਨਹੀਂ ਕਰਦੇ ਉਹ ਮਿਰਗਾਂ ਦੀ ਜੂਨਾਂ ਨੂੰ ਪ੍ਰਾਪਤ ਹੋ ਕੇ ਉਦਾਸ ਹੋਏ ਲੱਗੇ ਫਿਰਦੇ ਤੁਰੇ ਫਿਰਦੇ ਉਹਨਾਂ ਦੀ ਹਾਲਤ ਹੁੰਦੀ ਹੈ। ਤਰਬ ਸਦੀ ਮੋਨ ਸਾਹਿਬ ਹੀ ਮਰਦ ਹੈ, ਜਿਹੜੇ ਮੋਨ ਧਾਰ ਲੈਂਦੇ ਆ ਭਜਨ ਨਹੀਂ ਕਰਦੇ, ਪਰਮੇਸ਼ਰ ਦੇ ਭਜਨ ਤੋਂ ਖਾਲੀ ਹੈ, ਕੀਰਤਨ ਨਹੀਂ ਕਰਦੇ, ਉਹ ਸਾਧ ਸੰਗਤ ਜੀ ਬਿਰਸ਼ ਬਣ ਜਾਂਦੇ ਹੈ। ਮੋਨੀ ਬਣੇ ਹੋਏ ਸਾਰੀ ਉਮਰ ਉੱਥੇ ਹੀ ਗੁਜ਼ਰਦੀ ਨਹੀਂ ਜਾਂਦੀ ਉਮਰ, ਤਰਬ ਸਦੀ ਮੋਨ ਸਾਹਿਬ ਹੀ ਮਰਦ ਹੈ, ਬਿੰਦ ਕੇ ਸਦਈਆ ਤਾਂ ਹੀਜ ਕੀ ਬਿੜਈਆ ਦੇਤ। ਜਿਹੜੇ ਲੋਕ ਸਾਧ ਸੰਗਤ ਜੀ ਅਨੇਕ ਪ੍ਰਕਾਰ ਦੇ ਯਤਨ ਕਰਕੇ ਬ੍ਰਹਮਚਰਜ ਰੱਖਣਾ ਚਾਹੁੰਦੇ ਹੈ ਪਰ ਮਨ ਦੀਆਂ ਵਾਸ਼ਨਾ ਨਹੀਂ ਮਿਟੀਆਂ, ਮਨ ਦੀਆਂ ਵਾਸ਼ਨਾ ਉਵੇਂ ਫੁਰਦੀਆਂ ਰਹਿੰਦੀਆਂ ਹੈ, ਉਹਨੂੰ ਮਾਰਾ ਹੀਂਜੜੇ ਦੀ ਵਡਿਆਈ ਦੇ ਦਿੰਦੇ ਹੈ, ਹੀਂਜੜੇ ਬਣ ਜਾਂਦੇ ਆ। ਇਸ ਪ੍ਰਕਾਰ ਦੀ ਹਾਲਤ ਰਹਿੰਦੀ ਹੈ। ਇਉਂ ਸਾਧ ਸੰਗਤ ਜੀ ਭਜਨ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੁੰਦੀ। ਭਗਤ ਤਰਲੋਚਨ ਜੀ ਉਚਾਰਨ ਕਰਦੇ ਹਨ,
ਅੰਤ ਕਾਲ ਨਾਰਾਇਣ ਸਿਮਰੈ,
ਅੰਤ ਦੇ ਵੇਲੇ ਭਾਈ ਨਾਰਾਇਣ ਨੂੰ ਉਹ ਹੀ ਸਿਮਰੇਗਾ ਨਾ ਜਿਹੜਾ ਹਰ ਵਕਤ ਭਜਨ ਕਰਦਾ ਰਹੇ, ਜਿਹਦੀ ਸੁਰਤ ਉਸ ਪਾਸੇ ਜੁੜੀ ਹੋਵੇ। ਜਿਵੇਂ ਅਜਾਮਲ ਨੇ ਅੰਤ ਵੇਲੇ ਸਾਧ ਸੰਗਤ ਦੀ ਕਿਰਪਾ ਕਰਕੇ ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਵਧਾਰੇ, ਕਿਉਂ ਨਾਰਾਇਣ ਪਰਮੇਸ਼ਰ ਦਾ ਜੋ ਸਿਮਰਨ ਕਰੇਗਾ, ਨਰਾਂ ਨਾਲ ਜਿਸ ਪਰਮੇਸ਼ਰ ਦਾ ਐਨ ਘਰ ਹੈ, ਨਹੀਂ ਅਵਿਦਿਆ ਰੂਪੀ ਰਾਤ ਜਿਸ ਵਿੱਚ ਨਾਰਾਇਣ ਨਿਯੰਤਾ ਹੈ ਤੇ ਐਨ ਸਾਰਿਆਂ ਦਾ ਆਸਰਾ ਰੂਪ ਹੈ, ਜੋ
ਐਸੀ ਚਿੰਤਾ ਜੇ ਮਰੇ,
ਐਸੀ ਚਿੰਤਨੀ ਵੀ ਜੇ ਕਰਕੇ ਸਰੀਰ ਛੱਡ ਜਾਵੇ ਕੋਈ,
ਬਦਤ ਤ੍ਰਿਲੋਚਨ ਤੇ ਨਰ ਮੁਕਤਾ,
ਬਦਤ ਕਥਨ ਕਰਦੇ ਤ੍ਰਿਲੋਚਨ ਭਗਤ ਜੀ ਤੇ ਉਹ ਪੁਰਖ ਨਰ ਪੁਰਸ਼ ਮੁਕਤ ਹੋ ਜਾਂਦਾ ਹੈ।
ਪੀਤੰਬਰ ਵਾਕੇ,
ਪੀਤੰਬਰ ਪੀਲੇ ਵਸਤਰਾਂ ਨੂੰ ਪਹਿਰਨ ਵਾਲਾ ਪੀਤੰਬਰ ਜੋ ਸਵਾਮੀ ਹੈ, ਸਰਗੁਣ ਸਰੂਪ ਧਾਰਨ ਵਾਲਾ, ਵਾ ਕੇ ਉਹਨਾਂ ਦੇ ਹਿਰਦੇ ਚ ਵਸ ਜਾਂਦਾ। ਪੀਤ ਬਸਨ ਕੁੰਦ ਦਸਨ, ਇਹ ਜਿਸਦੇ ਲੱਖਣ ਕੀਤੇ ਹਨ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ, ਉਹ ਪੁਰਖ ਮੁਕਤ ਹੋ ਜਾਂਦੇ ਹੈ। ਬਦ ਕਥਨ ਕਰਦੇ ਤ੍ਰਿਲੋਚਨ ਭਗਤ ਜੀ, ਉਹ ਪੁਰਖ ਮੁਕਤ ਹੋ ਜਾਂਦੇ। ਪੀਤੰਬਰ ਪ੍ਰੀਤੀ ਰੂਪੀ ਵਸਤਰਾਂ ਨੂੰ ਜੋ ਪਹਿਰਨ ਵਾਲਾ ਹੈ, ਪ੍ਰੇਮ ਪਟੋਲਾ ਪੈਸਾ ਦਿੱਤਾ, ਐਸੇ ਪ੍ਰੇਮ ਰੂਪੀ ਵਸਤਰਾਂ ਨੂੰ ਪਹਿਰਨ ਵਾਲਾ ਜੋ ਪਰਮੇਸ਼ਰ ਹੈ, ਉਹਨਾਂ ਦੇ ਹਿਰਦੇ ਚ ਵਸ ਜਾਂਦਾ, ਉਹ ਮੁਕਤ ਹੋ ਜਾਂਦੇ ਹਨ ਪੁਰਖ। ਜਤਨ ਤਤਨ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ।